ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਗੁਰਬਾਣੀ 'ਚ ਇੱਕ ਸਵਾਲ ਕੀਤਾ ਗਿਆ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਕਿ ਸਾਡੇ ਅਤੇ ਰੱਬ ਦੇ ਦਰਮਿਆਨ ਜਿਹੜੀ ਕੂੜ ਦੀ ਪਾਲ ਹੈ ਉਹ ਕਿਵੇਂ ਟੁੱਟੇ, ਕਿਵੇਂ ਅਸੀਂ ਸਚਿਆਰਾ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਸਮਾਈਏ। ਫਿਰ ਉੱਤਰ ਦਿੱਤਾ ਗਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਜਿਹੜਾ ਅੰਤਰਾਤਮੇ ਹੁਕਮ ਲਿਖਿਆ ਹੋਇਆ ਹੈ ਉਸਨੂੰ ਬੁੱਝ ਕੇ ਉਸਦੀ ਰਜ਼ਾ ਵਿੱਚ ਚੱਲਣ ਨਾਲ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਸਮਾ ਸਕਦੇ ਹਾਂ। ਸੋ ਜਿਹੜੇ ਤਾਂ ਹੁਕਮ ਨੂੰ ਬੁੱਝਦੇ ਹਨ ਉਹਨਾਂ ਪ੍ਰਤੀ ਲਿਖਿਆ ਹੈ, ਹੁਕਮੇ ਬੂਝੇ ਤਾਂ ਦਰ ਸੂਝੇ, ਅਤੇ ਜਿਹੜੇ ਹੁਕਮ ਨੂੰ ਨਹੀਂ ਬੁੱਝਦੇ ਉਹਨਾਂ ਪ੍ਰਤੀ ਵੀ ਲਿਖਿਆ ਹੈ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਇੱਥੇ ਕਈ ਜਗਿਆਸੂਆਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਹੁਕਮ ਨੂੰ ਨਹੀਂ ਬੁੱਝਦੇ ਅਤੇ ਸਾਰੀ ਉਮਰ ਚੰਗੇ ਖਿਆਲ ਸੋਚੀਏ, ਚੰਗੇ ਕਰਮ ਕਰੀਏ ਤਾਂ ਕੀ ਫਿਰ ਵੀ ਦੁਖੀ ਹੋਵਾਂਗੇ? ਇਹੋ ਜਿਹੇ ਸ਼ੰਕਿਆਂ ਦਾ ਜਵਾਬ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਵਿਸ਼ੇ 'ਤੇ ਲਿਖੇ ਹੋਏ ਲੇਖਾਂ ਵਿੱਚ ਦਿੱਤਾ ਹੈ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ ਅਸੀਂ ਕਾਰਮਿਕ ਕਾਨੂੰਨ ਦੇ ਅਧੀਨ ਹਾਂ। ਉਹ ਕਾਰਮਿਕ ਕਾਨੂੰਨ ਕੀ ਹੈ? ਜੋ ਮੈਂ ਕੀਆ ਸੋ ਮੈਂ ਪਾਇਆ। ਚੰਗਾ ਕਰਾਂਗੇ ਤਾਂ ਚੰਗਾ ਭੁਗਤਾਂਗੇ, ਮਾੜਾ ਕਰਾਂਗੇ ਤਾਂ ਮਾੜਾ। ਫਰਜ਼ ਕਰੋ ਅਸੀਂ ਕਦੀ ਵੀ ਕੋਈ ਬੁਰਾ ਖਿਆਲ ਨਹੀਂ ਸੋਚਦੇ ਜਾਂ ਕਰਮ ਨਹੀਂ ਕਰਦੇ ਅਤੇ ਹਾਲੇ ਹੁਕਮ ਨੂੰ ਨਹੀਂ ਬੁੱਝਿਆ ਤਾਂ ਹੋਵੇਗਾ ਕੀ? ਕਿ ਚੰਗੇ ਦਾ ਫਲ ਭੋਗਣ ਲਈ ਫਿਰ ਸਾਨੂੰ ਜਨਮ ਧਾਰਨਾ ਪਵੇਗਾ, ਕਿਉਂਕਿ ਕਾਰਮਿਕ ਕਾਨੂੰਨ ਹੈ, ਜੇ ਚੰਗਾ ਕਰਾਂਗੇ ਤਾਂ ਚੰਗਾ ਪਾਵਾਂਗੇ, ਅਤੇ ਜਨਮ ਲਿਆ ਤਾਂ ਉਸਦੇ ਨਾਲ ਮਰਨ ਵੀ ਹੈ। ਸੋ ਭਾਵੇਂ ਚੰਗਾ ਕਰ ਵੀ ਲਿਆ ਪਰ ਜਨਮ ਮਰਨ ਤੋਂ ਤਾਂ ਛੁਟਕਾਰਾ ਨਹੀਂ ਹੋਇਆ ਕਾਰਮਿਕ ਕਾਨੂੰਨ ਦੇ ਅਧੀਨ। ਅਤੇ ਗੁਰਬਾਣੀ ਵਿੱਚ ਲਿਖਿਆ ਹੈ, ਜਨਮ ਮਰਨ ਵਿੱਚ ਦੁੱਖ ਸਭ ਆਇਆ, ਸਭ ਤੋਂ ਵੱਡਾ ਦੁੱਖ ਤਾਂ ਉਹੀ ਓ ਹੈ। ਸੋ ਇਸ ਲਈ ਹੁਕਮ ਨੂੰ ਬੁੱਝਣਾ ਅਤ ਜ਼ਰੂਰੀ ਹੈ, ਕਿਉਂਕਿ ਹੁਕਮ ਨਾਲ ਬੁੱਝਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ ਅਤੇ ਸਹੀ ਅਰਥਾਂ ਵਿੱਚ ਸਾਨੂੰ ਮੁਕਤੀ ਪ੍ਰਾਪਤ ਆਉਂਦੀ ਹੈ, ਕਾਰਮਿਕ ਕਾਨੂੰਨ ਤੋਂ ਆਜ਼ਾਦ ਹੋ ਜਾਂਦੇ ਹਾਂ। ਫਿਰ ਜਿਹੜੇ ਕਰਮ ਕਰਦੇ ਉਹਨਾਂ ਦਾ ਲੇਖਾ ਨਹੀਂ ਦੇਣਾ ਪੈਂਦਾ। ਪਰ ਜਦੋਂ ਅਸੀਂ ਹੁਣ ਹੁਕਮ ਜਾਂ ਸ਼ਬਦ ਦਾ ਜ਼ਿਕਰ ਕਰਦੇ ਹਾਂ, ਇਤਨਾ ਸੂਖਮ ਵਿਸ਼ਾ ਹੈ ਕਿ ਅਸਥੂਲ ਮਨ ਦਾ ਇਹਨਾਂ ਨਾਲ ਤਾਲਮੇਲ ਨਹੀਂ ਬੈਠਦਾ। ਇਸ ਲਈ ਇਹੋ ਜਿਹੇ ਵਿਸ਼ਿਆਂ ਨੂੰ ਅਸੀਂ ਓਪਰੇ ਜੇ ਮਨ ਨਾਲ ਪੜ ਸੁਣ ਛੱਡਦੇ ਹਾਂ, ਇਸੇ ਕਰਕੇ ਇਹਨਾਂ ਪ੍ਰਤੀ ਸਾਡੇ ਅੰਦਰ ਭੁੱਖ ਨਹੀਂ ਪੈਦਾ ਹੁੰਦੀ। ਜਦੋਂ ਭੁੱਖ ਹੀ ਨਾ ਪੈਦਾ ਹੋਵੇ ਫਿਰ ਉਸ ਲਈ ਉਦਮ ਹੁੰਦਾ ਹੀ ਨਹੀਂ। ਸੋ ਗੁਰਮੁਖ ਪਿਆਰਿਆਂ ਨੇ 9 ਲੇਖ ਹੁਕਮ ਦੇ ਵਿਸ਼ੇ 'ਤੇ ਲਿਖੇ ਹਨ, ਜਿਸ ਵਿੱਚੋਂ 6ਵਾਂ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਹੈ। ਇਸ ਵਿੱਚ ਹੁਕਮ ਦੀ ਬਾਬਤ ਕੁਝ ਵਿਚਾਰਾਂ ਤੋਂ ਇਲਾਵਾ ਹੁਕਮ ਤੋਂ ਸਾਨੂੰ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ, ਤੋਂ ਥੋੜ੍ਹਾ ਬਹੁਤ ਸਿਆਣਪ ਦਾ ਵੀ ਵਿਸਥਾਰ ਕੀਤਾ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸਾਡਾ ਮਨ ਇਲਾਹੀ ਵਿਰਾਸਤ ਨਾਮ ਅਤੇ ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਸਾਡੀ ਜਿਹੜੀ ਵਿਰਾਸਤ ਹੈ, ਜਾਇਦਾਦ ਹੈ, ਉਹ ਹੈ ਨਾਮ ਅਤੇ ਹੁਕਮ, ਅਤੇ ਸਾਡਾ ਮਨ ਆਪਣੀ ਇਸ ਜਾਇਦਾਦ ਤੋਂ ਬੇਖਬਰ ਅਤੇ ਅਣਜਾਣ ਹੈ। ਸੋ ਜਿਸ ਤਰ੍ਹਾਂ ਛੁਪੇ ਹੋਏ ਅਦ੍ਰਿਸ਼ਟ ਕਰੰਟ ਨੂੰ ਲੱਭਣ ਲਈ ਟੈਸਟਰ ਦੀ ਸੂਈ ਦੀ ਨੋਕ ਨਾਲ ਉੱਪਰਲੇ ਰਬੜ ਦੇ ਛੋੜ ਨੂੰ ਵਿੰਨ ਕੇ ਜਿਉਂ ਦੀ ਤਾਰ ਨੂੰ ਛੋਣਾ ਲਾਜ਼ਮੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਜਾਂ ਹੁਕਮ ਨੂੰ ਬੁੱਝਣ, ਸੀਜਣ, ਪਹਿਚਾਨਣ, ਪ੍ਰਕਾਸ਼ ਕਰਨ, ਪ੍ਰਗਟਾਵਾ ਕਰਨ ਲਈ ਮਨ ਦੀ ਬਾਰਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚੀਤ ਦੁਆਰਾ ਸਿਮਰਨ ਕਰਕੇ ਅੰਤਰ ਆਤਮੇ ਜੀਵਨ ਰਾਓ ਨਾਮ ਅਤੇ ਹੁਕਮ ਨਾਲ ਪਰਸਣਾ ਛੋਣਾ ਲਾਜ਼ਮੀ ਹੈ। ਸਾਹਿਬ ਸਦਾ ਹਜ਼ੂਰ ਹੈ, ਭਰਮੈ ਕੇ ਛੋੜ ਕੱਟ ਕੇ ਅੰਤਰ ਜੋਤ ਤਰਿਓ। ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹ ਹੀ ਇੱਕੋ ਇੱਕ ਸਾਧਨ ਹੈ ਕਿ ਬਾਰਮੁਖੀ ਸੁਰਤੀਆਂ ਬਿਰਤੀਆਂ ਨੂੰ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਧਿਆਨ ਸਹਿਤ ਸਿਮਰਨ ਕਰਕੇ ਅੰਤਰ ਆਤਮੇ ਉਸ ਜੀਵਨ ਰੋਂ ਜਾਂ ਹੁਕਮ ਨਾਲ ਛੋਣਾ ਜਾਂ ਪਰਸਣਾ। ਸੋ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹੀ ਇੱਕੋ ਇੱਕ ਸਾਧਨ ਹੈ ਜਿਸ ਨਾਲ ਸਾਡੇ ਮਨ ਦੇ ਉਦਾਲੇ ਹੋਮੇ ਦੇ ਛੋੜ ਅੰਧ ਗੁਬਾਰ ਅਨੇਰ ਨੂੰ ਚੀਰ ਕੇ ਆਪਣੀ ਜੋਤ ਨਾਮ ਜਾਂ ਹੁਕਮ ਨੂੰ ਅਸੀਂ ਛੋਹ ਸਕਦੇ ਹਾਂ। ਸਾਇਰ ਸਪਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾ ਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ। ਗੁਰਸਾਖੀ ਜੋਤ ਪ੍ਰਗਟ ਹੋਏ ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ। ਪਰ ਹੁਣ ਸਾਧਨ ਤਾਂ ਇਹੀ ਹੈ ਕਿ ਸੁਰਤੀ ਬਿਰਤੀ ਅੰਦਰ ਵੱਲ ਜਾ ਕੇ ਅੰਤਰ ਆਤਮੇ ਉਸ ਜੀਵਨ ਰੌਣ ਨੂੰ ਛੋਏ। ਪਰ ਮਾਇਆ ਵਿੱਚ ਸੁੱਤੀ ਹੋਈ ਇਹ ਸੁਰਤ ਜਾਗੇ ਕਿਵੇਂ ਅਤੇ ਅੰਦਰ ਵੱਲ ਰੁੱਖ ਕਿਵੇਂ ਕਰੇ, ਇੱਥੇ ਕਿਸ ਦੀ ਸਹਾਇਤਾ ਦੀ ਲੋੜ ਹੈ। ਜਿਵੇਂ ਬੁੱਝੀ ਹੋਈ ਬੱਤੀ ਦੂਜੀ ਬੱਤੀ ਨੂੰ ਜਗਾ ਨਹੀਂ ਸਕਦੀ, ਜਿਸ ਤਰ੍ਹਾਂ ਮੁਰਦਾ ਤਾਰ ਦੂਜੀ ਤਾਰ ਨੂੰ ਕਰੰਟ ਨਹੀਂ ਦੇ ਸਕਦੀ, ਸਿਰਫ ਜਿਉਂਦੀ ਤਾਰ ਹੀ ਮੁਰਦਾ ਤਾਰ ਨੂੰ ਜੀਵਨ ਰੌਂ ਦੇ ਸਕਦੀ ਹੈ ਅਤੇ ਜਿਉਂਦੀ ਕਰ ਸਕਦੀ ਹੈ। ਇਸੇ ਤਰ੍ਹਾਂ ਨਾਮ ਨਾਲ ਪ੍ਰਕਾਸ਼ਿਤ ਹੋਈਆਂ ਜਗਮਗ ਕਰਦੀਆਂ ਰੂਹਾਂ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀਆਂ ਆਤਮਕ ਕਿਰਨਾਂ ਦੀ ਸੰਗਤ, ਉਹਨਾਂ ਦੀ ਪਰਸ ਛੋ ਤੱਕਣੀ ਕਿਰਪਾ ਕਟਾਕ ਗੁਰਪ੍ਰਸਾਦ ਨਾਲ ਸਾਡੇ ਅੰਤਰ ਆਤਮੇ ਸੁੱਤੀ ਹੋਈ ਸੁਰਤੀ ਜਾਗ ਸਕਦੀ ਹੈ ਅਤੇ ਸਾਨੂੰ ਹੁਕਮ ਦੀ ਅਨੁਭਵੀ ਸੋਝੀ ਆ ਸਕਦੀ ਹੈ। ਸੋ ਉਹਨਾਂ ਮਹਾਂਪੁਰਖਾਂ ਦੀ ਛੋ, ਉਹਨਾਂ ਦੀ ਵਾਈਬ੍ਰੇਸ਼ਨ ਦੀ ਬਹੁਤ ਲੋੜ ਹੈ ਸੁਰਤੀ ਨੂੰ ਜਗਾ ਕੇ ਅੰਦਰ ਵੱਲ ਮੋੜ ਕੇ ਹੁਕਮ ਨੂੰ ਬੁੱਝਣ ਲਈ। ਪਰ ਇਹ ਹੁਕਮ ਨੂੰ ਬੁੱਝਣ ਦੀ ਨਿਰਾਲੀ ਪਿਰਮ ਖੇਲ ਦਾ ਜਾਦੂ ਕਿਸੇ ਵਿਰਲੇ ਭਾਗਾਂ ਵਾਲੇ ਜਗਿਆਸੂ 'ਤੇ ਹੀ ਵਰਤਦਾ ਹੈ। ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਵੱਜਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਥਰਥਰਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਬਿਜਲੀ ਦੀ ਉਸ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਹਰਕਤਾਂ ਕਰਦਾ ਹੈ। ਬਿਜਲੀ ਦੀ ਤੀਖਣ ਸ਼ਕਤੀ ਸਾਡੀ ਅੰਦਰਲੀ ਜੀਵਨ ਰੌਂ ਜਿਸ ਨਾਲ ਅਸੀਂ ਜਿਉਂਦੇ ਅਤੇ ਤੁਰੇ ਫਿਰਦੇ ਹਾਂ ਉਸ ਉੱਤੇ ਪ੍ਰਬਲ ਹੋ ਕੇ ਸਾਡੀ ਆਤਮਕ ਜੀਵਨ ਰੌਂ ਵਿੱਚ ਸਮਾ ਜਾਂਦੀ ਹੈ, ਜਿਸ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਇਹ ਅੰਦਰਲੀ ਜੀਵਨ ਰੌਂ ਅਤੇ ਕੁਦਰਤ ਵਿੱਚੋਂ ਕੱਢੀ ਹੋਈ ਬਾਹਰਲੀ ਬਿਜਲੀ ਦਾ ਆਪਸ ਵਿੱਚ ਮੇਲ ਹੋਣਾ ਅਤੇ ਸਮਾਉਣਾ ਇਹ ਇੱਕ ਗੁਪਤ ਕਰਿਸ਼ਮਾ ਹੈ। ਇਸ ਮੇਲ ਦੇ ਅਦ੍ਰਿਸ਼ਟ ਅੰਦਰਲੇ ਕਰਿਸ਼ਮੇ ਨੂੰ ਉਹੀ ਉਹ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ, ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਕੋੜਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜਾਂ ਜੀਵਨ ਰੌਂ ਜਾਂ ਨਾਮ ਜਾਂ ਹੁਕਮ ਇਹ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸ ਦੀ ਸੋਝੀ ਨਹੀਂ ਹੈ। ਹਾਂਜੀ, ਇਹ ਨਾਮ ਜਿਸ ਦੀ ਇਤਨੀ ਵਡਿਆਈ ਗੁਰਬਾਣੀ ਵਿੱਚ ਕੀਤੀ ਗਈ ਹੈ, ਇਹ ਹੁਕਮ ਜਿਸ ਦੀ ਪ੍ਰਵਿਰਤੀ ਨਾਲ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਇਹ ਸਾਡੇ ਅੰਤਰ ਰਵ ਰਿਹਾ ਭਰਪੂਰ ਹੈ ਸਾਡੇ ਅੰਦਰ, ਪਰ ਸਾਨੂੰ ਉਸ ਦੀ ਸੋਝੀ ਨਹੀਂ। ਇਹ ਨਾਮ ਜਾਂ ਹੁਕਮ ਇਹ ਸਾਡੀ ਬੁੱਧੀ ਸਮਝ ਗਿਆਨ ਫਿਲਾਸਫੀ ਸਿਆਣਪਾਂ ਉਕਤੀਆਂ ਜੁਗਤੀਆਂ ਵਿਗਿਆਨ ਦੀ ਪਕੜ ਵਿੱਚ ਨਹੀਂ ਆ ਸਕਦਾ। ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਜਾਣਿਆ ਬੁੱਝਿਆ ਪਹਿਚਾਣਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਮਾਣਿਆ ਮੰਨਿਆ ਅਤੇ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ ਅਤੇ ਅਧੂਰੇ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਧਿਆਨ ਦੇਣਾ ਜੀ, ਹੁਕਮ ਤਾਂ ਅੰਤਰ ਆਤਮੇ ਬੁੱਝਿਆ ਜਾਂਦਾ ਹੈ, ਪਰ ਅਸੀਂ ਜਿਹੜੇ ਕਰਮ ਕਿਰਿਆ ਦੀ ਬਾਬਤ ਮਨੋਕਲਪਤ ਨਿਸ਼ਚਾ ਬਣਾ ਲਿਆ ਉਸੇ ਦੀ ਕੈਦ ਵਿੱਚ ਸੰਤੁਸ਼ਟ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ ਅੰਧਾ ਕੱਚ ਨਿਕੱਚ। ਇਸ ਤਰ੍ਹਾਂ ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਉਸ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਅਤੇ ਵਡਿਆਈ ਤੋਂ ਅਵੇਸਲੇ ਬੇਪਰਵਾਹ ਅਣਜਾਣ ਅਤੇ ਅਗਿਆਨੀ ਹਾਂ ਅਤੇ ਹੁਕਮ ਰਜਾਈ ਚੱਲਣਾ ਅਤੇ ਆਤਮਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸੋ ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ। ਧਿਆਨ ਦੇਣਾ ਜੀ, ਸਾਧ ਸੰਗਤ ਵਿੱਚ ਵਿਚਰਦਿਆਂ ਨਿਰਮਲ ਮਨ ਉੱਤੇ ਜਿਹੜਾ ਮਨ ਮਹਿਲਾ ਹੈ ਉਸ ਉੱਤੇ ਗੁਰਬਾਣੀ ਦੀਆਂ ਜਿਹੜੀਆਂ ਅਤ ਸੂਖਮ ਭਾਵਨਾਵਾਂ ਹੁੰਦੀਆਂ ਹਨ ਉਸ ਦੀ ਲਿਸ਼ਕ ਨਹੀਂ ਪੈਂਦੀ। ਇੱਥੇ ਲਫਜ਼ ਹੈ ਕਿ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਜਦ ਅਤ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਉਸ ਦੀ ਛੋਹ ਲੱਗਦੀ ਹੈ, ਚੋਟ ਲੱਗਦੀ ਹੈ, ਜਿਉਂ ਜਾਣੇ ਆਉਂਦਾ ਹੈ, ਮਨ ਪਰਸਦਾ ਹੈ, ਤਾਂ ਸਾਡਾ ਮਨ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰਹੁ ਹੁਕਮ ਨੂੰ ਬੁੱਝਦਾ, ਜਾਣਦਾ, ਪਹਿਚਾਣਦਾ, ਅਨੁਭਵ ਕਰਦਾ, ਮਨ ਦਾ ਮਾਣਦਾ, ਕਮਾਉਂਦਾ ਅਤੇ ਸਮਾਉਂਦਾ ਹੈ। ਸੋ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ, ਇਸ ਦਾ ਸੁਭਾਅ ਹੈ ਬਾਰ ਬਾਰ ਮਾਇਆ ਵੱਲ ਦੌੜਨਾ, ਬਾਰਮੁਖੀ ਹੋਣਾ। ਸੋ ਮਨ ਦੀਆਂ ਜਿਹੜੀਆਂ ਸੁਰਤੀਆਂ ਬਿਰਤੀਆਂ ਹਨ ਇਸ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ ਅਤੇ ਫਿਰ ਇਕਾਗਰ ਚੀਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਅਤੇ ਨਦਰ ਕਰਮ ਦੁਆਰਾ ਸ਼ਬਦ ਸੁਰਤ ਦੇ ਮੇਲ ਨਾਲ ਅੰਤਰ ਆਤਮੇ ਅਨੁਭਵ ਦੁਆਰਾ ਹੀ ਉਸ ਆਤਮਕ ਜੋਤ ਦੀ ਛੋਹ ਛੂਤ ਲਾਗ ਜਾਗ ਖਮੀਰ ਲੱਗ ਸਕਦਾ ਹੈ। ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਖ ਪਿਆਰ ਤੱਕਣੀ ਛੋਹ ਬਚਨਾਂ ਦੇ ਤੀਰ ਜੀਵਨ ਕਿਰਨਾਂ ਦੁਆਰਾ ਹੀ ਸਾਡੇ ਉਨਮਨ ਉੱਤੇ ਇਹ ਦਾਮਨਕ ਅਤੇ ਆਤਮਕ ਕਿਸਮ ਦਾ ਤਜਰਬਾ ਹੋ ਸਕਦਾ ਹੈ। ਮਾਇਰੀ ਪੇਖ ਰਹੀ ਬਿਸਮਾਦ ਅਨਹ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਇਸ ਤਰ੍ਹਾਂ ਸਾਡੇ ਮਨ ਤਨ ਹਿਰਦੇ ਦਾ ਅੰਧ ਗੁਬਾਰ ਭਰਮ ਭੁਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜ੍ਹੇ ਤੋਂ ਹਨੇਰ। ਹਾਂਜੀ, ਕੁੱਪ ਹਨੇਰਾ ਹੋਵੇ ਤੇ ਇਕਦਮ ਸੂਰਜ ਚੜ ਜਾਏ ਸਭ ਕੁਛ ਪ੍ਰਗਟ ਹੋ ਜਾਂਦਾ ਹੈ, ਹਨੇਰਾ ਗਾਇਬ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਮਨ ਦਾ ਪਰਮ ਭੁਲਾਵਾ ਜਦੋਂ ਅੰਤਰ ਆਤਮੇ ਹੁਕਮ ਦਾ ਪ੍ਰਕਾਸ਼ ਹੋ ਗਿਆ, ਨਾਮ ਦਾ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁੱਝ ਲਿਆ, ਮਨ ਦਾ ਅੰਧ ਗੁਬਾਰ ਇਵੇਂ ਹੀ ਉੱਡ ਪੁੱਟ ਜਾਂਦਾ ਹੈ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ। ਇਹ ਹੋਈ ਅੰਦਰਲੀ ਅਨੁਭਵੀ ਆਤਮਕ ਅਵਸਥਾ ਦੀ ਤਬਦੀਲੀ ਹੈ, ਅਹਿਸਾਸ ਹੈ, ਇਹ ਬੁੱਝਣਾ ਹੈ, ਸੀਝਣਾ ਹੈ, ਚੀਨਣਾ ਹੈ, ਪਹਿਚਾਨਣਾ ਹੈ, ਮਾਨਣਾ ਹੈ, ਮੰਨਣਾ ਹੈ, ਕਮਾਉਣਾ ਹੈ, ਸਮਾਉਣਾ ਹੈ, ਗਜਣਾ ਹੈ, ਜੀਵਤ ਮਰਨਾ ਹੈ, ਜੀਵਤ ਮੁਕਤੀ ਹੈ, ਮਰੇ ਫੁਨ ਜੀਵੇ ਹੈ। ਇਹ ਤਾਂ ਨਵਾਂ ਜੀਵਨ ਹੈ ਅਤੇ ਬੁੱਧ ਬਦਲੀ ਸਿਧਪਾਈ ਦਾ ਇਲਾਹੀ ਕਰਿਸ਼ਮਾ ਹੈ ਜਿਸ ਦੀ ਬਾਬਤ ਮਾਇਕੀ ਮੰਡਲ ਵਾਲੇ ਬਾਰਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਜਾਂ ਸੋਝੀ ਨਹੀਂ ਹੈ। ਸੋ ਜਿੰਨਾ ਚਿਰ ਸਾਡੇ ਅੰਤਰ ਆਤਮੇ ਉਹ ਗੋਬਿੰਦ ਨਹੀਂ ਗੱਜਦਾ ਅਤੇ ਨਾਮ ਦਾ ਪ੍ਰਕਾਸ਼ ਨਹੀਂ ਆਉਂਦਾ, ਉਨ੍ਹਾਂ ਚਿਰ ਅਸੀਂ ਇਲਾਹੀ ਹੁਕਮ ਨੂੰ ਬੁੱਝ ਸੀਝ ਪਹਿਚਾਣ ਅਤੇ ਅਨੁਭਵ ਨਹੀਂ ਕਰ ਸਕਦੇ ਅਤੇ ਆਪਣੇ ਪਾਣੇ ਵਿੱਚ ਹੀ ਕਰਮ ਕਰਦੇ ਹਾਂ ਅਤੇ ਕਰਮਬੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ, ਕਿਉਂਕਿ ਹੁਕਮ ਨੂੰ ਨਹੀਂ ਬੁੱਝਿਆ, ਕਰਮ ਕਾਨੂੰਨ ਦੇ ਅਧੀਨ ਹਾਂ, ਕਰਮਬੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ। ਹਉ ਹਉ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤਉ ਏਹੂ ਕਰਮ ਵਿਕਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਹਾਂਜੀ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਜੋ ਲਓ ਪੋਟ ਉਠਾਈ ਚੱਲਿਓ, तौ लौ डान परे, पोट डार गुरपुरा मिलिया तौ नानक निर पए। सो साडा मन साडे मन विच इस अपर अपार इलाही हुकम दी बाबत जो भी मनोकल्पत ज्ञान जा निश्चा है वह गुरबाणी में दर्शाए हुकम दी आश्चर्य वड्याई दे अनुकूल नहीं बल्कि बिल्कुल उल्ट है। असी तां इलाही हुकम नू अपने भाणे अपनी बेवसी बेसिदकी मनमुखताई अवेसलापन बेपरवाही मचलापन तीर्थताई लई दिमागी बहाना ही बना छड़िया है। ध्यान देना जी, असी हुकम दी की व्याख्या करते हाँ जदों अपने भाणे में चलते हाँ अपनी मनमर्जी का साड़ी दिल आंदा है एक काम होवे वो कर बैठते हैं तो कहते हैं जी रब का हुक्म यही है। या कई वारी जदों असी अपना पूरा ताण ला देंदे काम नू ठीक करन लई जदों ठीक नहीं आता बेवस हो जाते हैं उस वेले कहंदे आ जी रब दा हुकम यही है। बेवसी बेसिदकी फिर अवेसलापन जिहड़ा काम असी करना नहीं चाहते मचले आउंदे आ उस तों कह देंदे आ जी रब दा हुकम ही नहीं। अपने मचलेपन टिठताई लई इह दिमागी बहाना ही बना छड्डिया है। हुकम ना बूझे आवण जाणे पाप करे तां पछो ताणे, होमै विच भगत ना होवई हुकम ना बुझिया जाए। सो अकाल पुरख ते उसदे हुकम दा विश्वास ही साडे निश्चे भरोसे ते शरदा दी सच्ची सुची अटल बुनियाद है। जदों उसदे हुकम दी सोझी हो गई हुकम नू बुझिया तां परमात्मा दी समझ आउंदी है ते जदों परमात्मा ते उसदे हुकम उते साडा विश्वास बैठ गया उही साडी विश्वास दी शरदा दी अटल बुनियाद है। इस तों बगैर और मायकी दिमागी ज्ञान ते निश्चे ये सब झूठे फोके बेबुनियाद ते जड़हीन हन जो बदलते रहते हैं। ये बारली जिहड़ी साडी शरदा है एक सार नहीं रहिंदी, कदी तीबर हो जाती है कदी हल्की हो जाती कदी खत्म हो जाती है, जड़हीन है। सो इस अलौकिक दामनक गुप्त आत्मक मंडल दी खेल निराली नू गुरबाणी में च्यों दर्शाया गया है। देखो अचर्ज पया जय ठाकुर को सुनत अगाद बोध सो हृदय गुरदया, अचर्ज किच कहन न जाई बस्त अगोचर पाई, कहो कबीर गुंगे गुड़ खाया पूछे ते क्या कहिए। सूरज चढ़े तो मोमबत्ती दी रोशनी दी कोई हैसियत नहीं रहिंदी ते व्यर्थ हो जाती है। इसे तरह जद साडे अंतरात्मे अनुभव द्वारा गोबिंद गजया नाम वुठा नाम प्रकाश हुकम दी रुण चुण दिसे जाहरा हो जावे तो साडी निक्की जी होमे दी कोई हस्ती नहीं रहिंदी। ध्यान देना जी, शिखर दोपहर ते सूरज चढ़िया होवे उसकी रोशनी में जसी मोमबत्ती बाल दईए तो व्यर्थ है, की लाभ है उसके मुकाबले उस रोशनी सूरज की बेअंत रोशनी के मुकाबले मोमबत्ती का। इसे तरह जदों हुकम नू अंतर आत्मे बुझ लिया नाम का प्रकाश हो गया उस वेले साड़ी जिहड़ी होमे है उसके मुकाबले व्यर्थ रह जाती है फजूल, ते साड़ी सीमत बुद्धि दी सियाणप चातरी एहड़ तेहड़ फिलासफी किंतु क्या कैसे दी कोई हुज्जतबाजी नहीं चलती। दुआ तिया विसरे सणकका किकी, इस आत्मक मंडल दे नाम प्रकाश विच हुकम दी सह चाल द्वारा जीव हुकम रजाई चलना दे उपदेश नू सह सुबाए अछोपी मन के कमारे आउंदा है अते अपने भाणे ते अपने कर्मा तो आजाद आउंदा है। पिछे पढ़िया अपने भाणा विच कर्म बद आउंदा है कारमक कानून दे अधीन आउंदा है ते जदों हुकम नू बुझ लिया ते हुकम दी रजा विच चलना सिख गए उस वेले जीव अपने भाणे ते अपने कर्मा तो आजाद हो जाता है। क्यों जे भी कर्म करो हुकम अनुसार आंदे हन इस करके उन्हां दा लेखा नहीं देना पैंदा। इस तरह जद साडा मन तन हिरदा होमे ते साडी होमे भी आत्म परायण हो जावे तां असी हुकमी बंदा जां बेखरीद गोला बन सकते हैं। नानक हुकमे जे बुझे तां होमे कहे न कोई, आप गवाए सेवा करे तां किछ पाए मान, हुकम बूझे सो सेवक कहिए। हां जी, अपने भाणे दी असी जिहड़ी सेवा करिए तां सेवक नहीं अखवा सकते, सेवक कदों अखवा सकते हां, हुकम बूझे सो सेवक कहिए। ਹੁਕਮ ਪਛਾਣੇ ਸੋਏ ਕੋ ਜਾਣੇ ਬੰਦਾ ਕਹੀਏ ਸੋਏ। ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਅਸਲ ਵਿੱਚ ਕਾਇਨਾਤ ਦੇ ਦੋ ਹੀ ਮੰਡਲ ਹਨ, ਇੱਕ ਆਤਮਕ ਮੰਡਲ ਹੈ ਜਿਸ ਵਿੱਚ ਕਰਤਾ ਪੁਰਖ ਆਪ ਹੈ ਅਤੇ ਉਸ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪ੍ਰਵਿਰਤ ਹੈ। ਇਹ ਆਤਮਕ ਮੰਡਲ ਵਿੱਚ ਅਕਾਲ ਪੁਰਖ ਵਾਂਗ ਉਸਦਾ ਹੁਕਮ ਵੀ ਅਗੰਮ ਹੈ, ਅਗੋਚਰ ਹੈ, ਅਪਾਰ ਹੈ, ਅਨੰਤ ਹੈ, ਅਸਚਰਜ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੇ ਰਜਾਏ। ਇਸ ਹੁਕਮ ਦੀ ਖੇਲ ਨਿਰਾਲੀ ਨੂੰ ਸਿਰਫ ਅੰਤਰ ਆਤਮੇ ਅਨਭਾਉ ਦੁਆਰਾ ਹੀ ਬੁੱਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਇਹ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਧਿਆਨ ਦੇਣਾ ਜੀ, ਬਾਰ ਬਾਰ ਗੁਰਮੁਖ ਪਿਆਰਿਆਂ ਨੇ ਲਿਖਿਆ ਹੈ ਕਿ ਅੰਤਰ ਆਤਮੇ ਅਨਭਾਉ ਦੀ ਖੇਡ ਹੈ। ਇਸ ਤਰ੍ਹਾਂ ਦਾ ਸਥੂਲ ਹੁਕਮ ਨਹੀਂ ਕਿ ਕੋਈ ਕਿਸੇ ਨੂੰ ਕਹੇ ਗਿਲਾਸ ਪਾਣੀ ਦਾ ਲੈ ਕੇ ਆ ਅਤੇ ਉਹ ਲੈ ਆਏ। ਇਹ ਤਾਂ ਅੰਤਰ ਆਤਮੇ ਅਨਭਾਉ ਹੋ ਸਕਦਾ ਹੈ। ਇਹ ਤਾਂ ਸੀ ਆਤਮਕ ਮੰਡਲ ਜਿਸ ਵਿੱਚ ਅਕਾਲ ਪੁਰਖ ਅਤੇ ਉਸਦਾ ਹੁਕਮ ਹੈ। ਦੂਸਰਾ ਹੈ ਤ੍ਰੈਗੁਣੀ ਮਾਇਕੀ ਮੰਡਲ, ਜੋ ਕਿ ਇਲਾਹੀ ਕੁਆਉ ਦੁਆਰਾ ਵਿਕਸਿਤ ਅਤੇ ਪ੍ਰਵਿਰਤ ਹੋ ਰਿਹਾ ਹੈ, ਜਿਸ ਵਿੱਚ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਇਸ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰਦੇ ਹਨ। ਜਿਸ ਤਰ੍ਹਾਂ ਨੇਤਰਹੀਣ ਬੰਦੇ ਸਿਰਫ ਹੱਥਾਂ ਦੀ ਟੋਹ ਨਾਲ ਹੀ ਕਿਸੇ ਚੀਜ਼ ਨੂੰ ਪਹਿਚਾਣ ਸਕਦੇ ਹਨ ਪਰ ਪੂਰਨ ਗਿਆਨ ਪ੍ਰਾਪਤ ਨਹੀਂ ਕਰ ਸਕਦੇ, ਇਸੇ ਤਰ੍ਹਾਂ ਸਾਡੀ ਸੀਮਤ ਮਾਇਕੀ ਬੁੱਧੀ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਉਸ ਆਤਮਕ ਖੇਲ ਨਿਰਾਲੀ ਅਥਵਾ ਹੁਕਮ ਦਾ ਸਿਰਫ ਖਿਆਲੀ ਅੰਦਾਜ਼ਾ, ਕਿਆਸ, ਸੰਕਲਪ ਅਤੇ ਟੋਹੀ ਲਾ ਸਕਦੀ ਹੈ, ਜੋ ਕਿ ਅਧੂਰੀ, ਅਪੂਰਨ ਅਤੇ ਗਲਤ ਹੋ ਸਕਦੀ ਹੈ। ਇਹ ਤਾਂ ਜਦੋਂ ਅੰਦਰ ਨੂੰ ਵੜ ਕੇ ਇਕਾਗਰਚੀਤ ਹੋ ਕੇ ਸਿਮਰਨ ਕਰਕੇ ਜੀਵਨ ਰਾਉਣ ਨਾਲ ਛੋਵਾਂਗੇ ਤਾਂ ਹੁਕਮ ਦੀ ਬਾਬਤ ਪਤਾ ਚੱਲੇਗਾ। ਉਂਝ ਤਾਂ ਅਸੀਂ ਸਿਰਫ ਇੱਕ ਸੰਕਲਪ ਜਾਂ ਇੱਕ ਖਿਆਲੀ ਅੰਦਾਜ਼ਾ ਲਾ ਸਕਦੇ ਹਾਂ, ਜੋ ਕਿ ਗਲਤ ਵੀ ਹੋ ਸਕਦਾ ਹੈ, ਕਿਉਂਕਿ ਇਹ ਇਲਾਹੀ ਹੁਕਮ ਤਾਂ ਖਿਆਲਾਂ ਦਾ ਵਿਸ਼ਾ ਨਹੀਂ। ਇਹ ਹੁਕਮ ਕੋਈ ਮਨੋਕਲਪਤ ਖਿਆਲ ਨਹੀਂ, ਇਹ ਮਨ ਦੀ ਸਿਆਣਪ ਨਹੀਂ, ਮਨ ਦੀ ਚਤਰਾਈ ਨਹੀਂ, ਇਹ ਏਹੜ ਤੇਹੜ ਨਹੀਂ। ਇਹ ਰੱਬੀ ਹੁਕਮ ਜਿਹੜਾ ਰਵ ਰਿਹਾ ਭਰਪੂਰ ਹੈ, ਕੋਈ ਫਿਲਾਸਫੀ ਨਹੀਂ, ਇਹ ਵਲਵਲੇ ਨਹੀਂ, ਇਹ ਜੋਸ਼ ਨਹੀਂ, ਇਹ ਸ਼ੂਨ ਨਹੀਂ, ਇਹ ਕੋਈ ਕਰਮ ਕਿਰਿਆ ਨਹੀਂ, ਇਹ ਮਨੋਕਲਪਤ ਮਰਿਆਦਾ ਨਹੀਂ, ਇਹ ਕੋਈ ਹੱਠ ਧਰਮ ਨਹੀਂ। ਇਹ ਇਲਾਹੀ ਹੁਕਮ ਤਾਂ ਆਤਮਕ ਵਿਸ਼ਾ ਹੈ, ਇਹ ਆਤਮਕ ਭਾਵਨਾ ਹੈ, ਇਹ ਆਤਮਕ ਸਵੈਪਨਾ ਹੈ, ਇਹ ਆਤਮਕ ਰੁਣ ਚੁਣ ਹੈ, ਇਹ ਆਤਮਕ ਜੀਵਨ ਰਾਉ ਹੈ, ਇਹ ਜੀਵਨ ਰਾਉ ਦੀ ਰਵਾਨਗੀ ਹੈ, ਇਹ ਰਵਾਨਗੀ ਦੀ ਸਹਿਜ ਚਾਲ ਹੈ, ਇਹ ਅਕਥ ਕਹਾਣੀ ਹੈ, ਇਹ ਅਕਥ ਕਥਾ ਹੈ, ਇਹ ਅਦ੍ਰਿਸ਼ਟ ਖੇਲ ਹੈ, ਇਹ ਗੁਪਤ ਖੇਲ ਹੈ, ਇਹ ਪਿਰਮ ਖੇਲ ਹੈ, ਇਹ ਖੇਲ ਨਿਰਾਲੀ ਹੈ, ਇਹ ਸਹਿਜ ਖੇਲ ਹੈ, ਇਹ ਚੁੱਪ ਪ੍ਰੀਤ ਹੈ। ਹਾਂਜੀ, ਇਲਾਹੀ ਹੁਕਮ ਇਹ ਚੁੱਪ ਪ੍ਰੀਤ ਹੈ, ਇਹ ਪ੍ਰੀਤ ਦੀ ਟੁੰਬਣੀ ਹੈ, ਇਹ ਟੁੰਬਣੀ ਦੀ ਖਿੱਚ ਹੈ, ਇਹ ਖਿੱਚ ਦੀ ਰੁਣ ਚੁਣ ਹੈ, ਇਹ ਪ੍ਰੀਤ ਦਾ ਚਾਉ ਹੈ, ਇਹ ਤਾਂ ਪ੍ਰੀਤ ਦਾ ਮਲਾਰ ਹੈ, ਇਹ ਤਾਂ ਪ੍ਰੀਤ ਦਾ ਉਛਾਲਾ ਹੈ, ਇਹ ਤਾਂ ਪ੍ਰੀਤ ਦਾ ਉਬਾਲ ਹੈ, ਇਹ ਤਾਂ ਪ੍ਰੀਤ ਦਾ ਰਸ ਹੈ, ਇਹ ਤਾਂ ਪ੍ਰੀਤ ਦਾ ਰੰਗ ਹੈ, ਇਹ ਤਾਂ ਪ੍ਰੀਤ ਦਾ ਅਹਿਲਾਦ ਹੈ, ਇਹ ਤਾਂ ਪ੍ਰੀਤ ਦੀ ਮਸਤੀ ਹੈ, ਇਹ ਤਾਂ ਪ੍ਰੀਤ ਦਾ ਤੂਫਾਨ ਹੈ, ਇਹ ਤਾਂ ਨਾਮ ਹੈ। ਜੋ ਆਪ ਮੁਹਾਰੇ ਸਹਿਜ ਸੁਭਾਏ ਅਣਡਿੱਠੇ ਹੀ ਗੁਪਤੋ ਗੁਪਤੀ ਇੱਕ ਸਾਰ ਚੁੱਪ ਚੁੱਪੀ ਅਤੇ ਸਦੀਵੀ ਸਹਿਜ ਚਾਲ ਵਿੱਚ ਰਵ ਰਿਹਾ ਭਰਪੂਰ ਹੈ। ਦੁਨਿਆਵੀ ਮਾਂ ਆਪਣੇ ਨਵ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਉਸਦੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਇੱਥੋਂ ਤੱਕ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਲਈ ਪੋਤੜੇ ਆਦਿ ਤਿਆਰ ਕਰ ਲੈਂਦੀ ਹੈ। ਬੱਚੇ ਲਈ ਇਹ ਸਾਰਾ ਪ੍ਰਬੰਧ ਮਾਂ ਬਾਪ ਆਪਣੇ ਆਪ ਮੋਹ ਮਮਤਾ ਵਿੱਚ ਸਾਰੀ ਉਮਰ ਕਰਦੇ ਰਹਿੰਦੇ ਹਨ ਅਤੇ ਇਸ ਵਿੱਚ ਬੱਚੇ ਦੀ ਸਿਆਣਪ, ਚਾਤਰੀ, ਏਹੜ ਤੇਹੜ, ਫਿਕਰ, ਪੁਰਸ਼ਾਰਤ, ਪ੍ਰਬੰਧ ਦਾ ਕੋਈ ਹਿੱਸਾ ਨਹੀਂ ਆਉਂਦਾ, ਕਿਉਂਕਿ ਬੱਚਾ ਭੋਲਾ ਹੁੰਦਾ ਹੈ। ਅਤੇ ਆਪਣੇ ਲਈ ਸਹੀ ਸੋਚ ਵਿਚਾਰ ਫਿਕਰ ਅਤੇ ਪ੍ਰਬੰਧ ਨਹੀਂ ਕਰ ਸਕਦਾ। ਪਰ ਜਿਉਂ ਜਿਉਂ ਬੱਚਾ ਵੱਡਾ ਅਤੇ ਸਿਆਣਾ ਆਉਂਦਾ ਜਾਂਦਾ ਹੈ, ਉਸਨੂੰ ਆਪਣੀ ਵੱਖਰੀ ਹੋਣ ਅਤੇ ਮੈਂ ਮੇਰੀ ਦਾ ਅਹਿਸਾਸ ਹੁੰਦਾ ਜਾਂਦਾ ਹੈ ਅਤੇ ਆਪਣੀ ਮਨਮਰਜ਼ੀ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਕਰਮਾਂ ਅਨੁਸਾਰ ਨਤੀਜੇ ਭੁਗਤਦਾ ਹੈ। ਫਿਰ ਵੀ ਜਦ ਕਦੇ ਕੋਈ ਸੰਕਟ ਆਵੇ ਤਾਂ ਮਾਂ ਬਾਪ ਦੀ ਓਟ ਲੈ ਲਵੇ ਤਾਂ ਮਾਂ ਬਾਪ ਉਸਦੀ ਸਹਾਇਤਾ ਕਰਦੇ ਹਨ। ਧਿਆਨ ਦੇਣਾ ਜੀ, ਮਾਂ ਬਾਪ ਦੇ ਅੰਦਰ ਬੱਚੇ ਪ੍ਰਤੀ ਪਿਆਰ ਨਹੀਂ ਮਿਟਦਾ। ਉਹ ਪਿਆਰ ਬੱਚਾ ਤਾਂ ਵਾਂਝਾ ਹੋ ਜਾਂਦਾ ਜਦੋਂ ਆਪਣੀ ਮਨਮਰਜ਼ੀ ਕਰਦਾ ਹੈ, ਸਿਆਣਾ ਹੋ ਜਾਂਦਾ ਹੈ। ਅਤੇ ਕਦੇ ਵੀ ਆਪਣੇ ਸਿਆਣਪਣ ਤੋਂ ਦੁਖੀ ਹੋ ਕੇ ਮਾਂ ਬਾਪ ਦੀ ਸ਼ਰਨ ਆਵੇ, ਮਾਂ ਬਾਪ ਉਸੇ ਤਰ੍ਹਾਂ ਫਿਰ ਪਿਆਰ ਕਰਦੇ ਹਨ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਜਦ ਤਾਈਂ ਬੱਚਾ ਆਪਣੇ ਮਾਂ ਬਾਪ ਉੱਤੇ ਭੋਲੇ ਪਾਏ ਪੂਰਨ ਭਰੋਸਾ ਕਰਦਾ ਹੈ, ਉਤਨਾ ਚਿਰ ਉਸਦੇ ਪਾਲਣ ਪੋਸ਼ਣ ਲਈ ਮਾਂ ਬਾਪ ਦੀ ਮਮਤਾ ਹੀ ਸੰਪੂਰਨ ਅਤੇ ਕਾਫੀ ਆਉਂਦੀ ਹੈ। ਇਸ ਵਿੱਚ ਬੱਚੇ ਦੀ ਕੋਈ ਸਿਆਣਪ ਜਾਂ ਉਕਤੀ ਜੁਕਤੀ ਕੰਮ ਨਹੀਂ ਕਰਦੀ। ਇਹ ਮਾਂ ਮਮਤਾ ਹਰ ਹਾਲਤ ਵਿੱਚ ਸਾਰੀ ਉਮਰ ਬੱਚੇ ਦੀ ਸਰਪ੍ਰਸਤੀ ਕਰਦੀ ਹੈ। ਪਰ ਜਿਉਂ ਜਿਉਂ ਬੱਚੇ ਨੂੰ ਦੁਨਿਆਵੀ ਸਿਆਣਪਾਂ ਦੀ ਪਾਹ ਚੜ੍ਹਦੀ ਜਾਂਦੀ ਹੈ, ਤਿਉਂ ਤਿਉਂ ਉਸਦਾ ਭੋਲਾਪਨ, ਵਿਸ਼ਵਾਸ ਅਤੇ ਭਰੋਸਾ ਘੱਟਦਾ ਜਾਂਦਾ ਹੈ ਅਤੇ ਉਹ ਹਉਮੈ ਦੇ ਭਰਮ ਭੁਲਾਵੇ ਵਿੱਚ ਆਪ ਹੁਦਰਾ ਹੋ ਕੇ ਆਪਣੇ ਹੀ ਪਾਣੇ ਵਿੱਚ ਵਿਚਰਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਹੈ। ਇਸ ਵਿਚਾਰ ਤੋਂ ਹੇਠ ਲਿਖੇ ਨੁਕਤੇ ਸਾਹਮਣੇ ਆਉਂਦੇ ਹਨ ਕਿ ਭੋਲਾਪਨ ਹੈ ਇੱਕ ਪਾਸੇ ਅਤੇ ਦੂਜੇ ਪਾਸੇ ਹੈ ਸਿਆਣ, ਇੱਕ ਪਾਸੇ ਹੈ ਵਿਸ਼ਵਾਸ, ਦੂਜੇ ਪਾਸੇ ਹੈ ਬੇਸਿੱਧਗੀ, ਇੱਕ ਪਾਸੇ ਹੈ ਆਤਮ ਟੇਕ, ਦੂਜੇ ਪਾਸੇ ਹੈ ਆਪਣੀ ਮੈਂ ਦੀ ਟੇਕ, ਇੱਕ ਪਾਸੇ ਹੈ ਤੂੰ ਤੇਰਾ, ਦੂਜੇ ਪਾਸੇ ਹੈ ਮੈਂ ਮੇਰੀ, ਇੱਕ ਪਾਸੇ ਹੈ ਹੁਕਮ, ਦੂਜੇ ਪਾਸੇ ਹੈ ਮਨਮਰਜ਼ੀ, ਇੱਕ ਪਾਸੇ ਹੈ ਰੱਬ ਦੀ ਰਜ਼ਾ, ਇਲਾਹੀ ਰਜ਼ਾ, ਅਤੇ ਦੂਜੇ ਪਾਸੇ ਹੈ ਆਪਣਾ ਪਾਣਾ। ਇਹਨਾਂ ਜ਼ਰੂਰੀ ਨੁਕਤਿਆਂ ਦਾ ਨਿਖਰਵਾਂ ਨਿਰਣਾ ਕਰਕੇ ਇਹਨਾਂ ਦੇ ਕਾਰਨਾਂ ਅਤੇ ਨਤੀਜਿਆਂ ਦੀ ਵਿਚਾਰ ਲੋੜੀਂਦੀ ਹੈ। ਹਾਂਜੀ, ਕਿ ਆਪਣੇ ਭਾਣੇ ਵਿੱਚ ਦਾ ਕੀ ਨਤੀਜਾ ਹੈ ਅਤੇ ਇਲਾਹੀ ਰਜ਼ਾ ਵਿੱਚ ਵਿਚਰਨ ਦਾ ਕੀ ਨਤੀਜਾ ਹੈ, ਸਾਨੂੰ ਨਿਖੇੜਵਾਂ ਨਿਰਣਾ ਕਰਕੇ ਇਸ ਦੇ ਨਤੀਜਿਆਂ ਦੀ ਵਿਚਾਰ ਕਰਨੀ ਚਾਹੀਦੀ ਹੈ। ਸੋ ਅਸੀਂ ਸਾਰੇ ਜੀਵ ਅਕਾਲ ਪੁਰਖ ਦੇ ਬੱਚੇ ਹਾਂ, ਇਸ ਲਈ ਸਾਡਾ ਇਲਾਹੀ ਮਾਂ ਬਾਪ ਦੁਨਿਆਵੀ ਮਾਂ ਬਾਪ ਵਾਂਗ ਸਾਡੇ ਨਾਲ ਪਿਆਰ ਕਰਦਾ ਹੈ, ਰੱਬ ਜਿਹੜਾ ਹੈ ਦੁਨਿਆਵੀ ਮਾਂ ਬਾਪ ਵਾਂਗ ਸਾਨੂੰ ਪਿਆਰ ਕਰਦਾ ਹੈ। ਨਿਤ ਪ੍ਰਤਪਾਲੇ, ਸਾਰ ਸੰਭਾਲੇ, ਪ੍ਰੇਮ ਸਹਿਤ ਗੱਲ ਲਾਵੇ, ਲਾਡ ਲਡਾਵੇ, ਖੇਲ ਖਿਲਾਵੇ, ਕੇਲ ਖਿਲਾਵੇ ਅਤੇ ਭਲਾ ਮਨਾਇੰਦਾ ਹੈ। ਇਸ ਇਲਾਹੀ ਮਾਂ ਮਮਤਾ ਦੀ ਪਿਰਮ ਖੇਲ ਨੂੰ ਉਹ ਆਪਣੇ ਅਦਿੱਖ, ਅਬੋਲ, ਅਮਿੱਟ, ਅਟਲ ਅਤੇ ਸਦੀਵੀ ਅਸਚਰਜ ਅਪਾਰ ਹੁਕਮ ਦੁਆਰਾ ਚੁੱਪ ਚੁੱਪੀ ਅਤੇ ਗੁਪਤੋ ਗੁਪਤੀ ਪ੍ਰੇਮ ਸਹਿਤ ਚਾਓ ਉਮਾਹੜਾ ਰਸ ਰੰਗ ਵਿੱਚ ਆਪ ਹੀ ਆਪਣੇ ਖੇਲ ਅਖਾੜੇ ਨੂੰ ਦੇਖਦਾ ਅਤੇ ਮਾਣ ਰਿਹਾ ਹੈ। ਆਪੇ ਰਸਿਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ, ਹਰ ਆਪੇ ਸਭ ਗੱਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਓ, ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਆਪੇ ਆਪ ਵਰਤਦਾ ਗੁਰਮੁਖ ਸੁਖੋਈ। ਸੋ 84 ਲੱਖ ਜੂਨਾਂ ਵਾਂਗ ਬੱਚੇ ਦੀ ਬੁੱਧੀ ਵੀ ਪ੍ਰਫੁੱਲਤ ਨਹੀਂ ਹੁੰਦੀ, ਇਸ ਲਈ ਉਹ ਆਪਣੀ ਸੁਰਤ ਸੰਭਾਲ ਲਈ ਕੋਈ ਸਿਆਣਪ ਪ੍ਰਬੰਧ ਜਾਂ ਫਿਕਰ ਨਹੀਂ ਕਰ ਸਕਦਾ। ਇਸੇ ਕਰਕੇ ਉਹ ਰੱਬੀ ਭਾਣੇ ਵਿੱਚ ਵਿਚਰਦਾ ਅਤੇ ਪਲਦਾ ਹੈ। ਤਦੇ ਉਸਦੀ ਸੁਰਤ ਸੰਭਾਲ ਅਤੇ ਪ੍ਰਫੁੱਲਤਾ ਦਾ ਸਾਰਾ ਫਿਕਰ, ਉਦਮ ਅਤੇ ਪ੍ਰਬੰਧ ਉਸਦੇ ਮਾਂ ਬਾਪ ਨੂੰ ਕਰਨਾ ਪੈਂਦਾ ਹੈ। ਅਸਲ ਵਿੱਚ ਮਾਂ ਬਾਪ ਦੇ ਹਿਰਦੇ ਵਿੱਚ ਜੋ ਬੱਚੇ ਲਈ ਮੋਹ ਮਮਤਾ ਦੀ ਭਾਵਨਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਆਪਣੇ ਬੱਚਿਆਂ ਜੀਵਾਂ ਲਈ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਅਤੇ ਪ੍ਰਤੀਕ ਹੈ। ਹਾਂਜੀ, ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ, ਇਹ ਰੱਬ ਨੇ ਹੀ ਉਹਨਾਂ ਦੇ ਅੰਦਰ ਪਾਇਆ ਹੈ। ਇਸ ਤਰ੍ਹਾਂ ਜਦ ਤਾਈਂ ਬੱਚਾ ਸਿਆਣਾ ਨਹੀਂ ਹੁੰਦਾ, ਅਕਾਲ ਪੁਰਖ ਦੇ ਪਿਆਰ ਸਰੂਪ ਹੁਕਮ ਦੁਆਰਾ ਹੀ ਉਸ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਬੱਚੇ ਦੀ ਇਸ ਭੋਲੀ ਅਵਸਥਾ ਵਿੱਚ ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਕੋਈ ਚਾਤਰੀ, ਕੋਈ ਪ੍ਰਬੰਧ, ਫਿਕਰ, ਚਿੰਤਾ ਇਹੜ ਤੇੜ ਕਰਨ ਦੀ ਲੋੜ ਨਹੀਂ ਪੈਂਦੀ। ਅਤੇ ਉਸ ਦੀ ਪਰਵਰਿਸ਼ ਸਹਿਜ ਸੁਭਾਏ ਉਸ ਦੇ ਮਾਂ ਬਾਪ ਰਾਹੀਂ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਹੋ ਰਹੀ ਹੈ। ਕਿਉਂਕਿ ਬੱਚੇ ਨੂੰ ਸੁਭਾਵਕ ਹੀ ਇੱਕ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਉਸ ਦੀ ਕੋਈ ਆਪਣੀ ਪਿਆਰ ਕਰਨ ਵਾਲੀ, ਉਸ ਦੀ ਰਾਖੀ ਕਰਨ ਵਾਲੀ, ਉਸ ਨੂੰ ਸੰਭਾਲਣ ਵਾਲੀ, ਉਸ ਨੂੰ ਖੇਲ ਖਿਲਾਉਣ ਵਾਲੀ, ਲਾਡ ਲਡਾਉਣ ਵਾਲੀ, ਉਸ ਦਾ ਫਿਕਰ ਕਰਨ ਵਾਲੀ ਕੋਈ ਸ਼ੁਭਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪਿਆਰ ਭਾਵਨਾ ਦੀ ਛਤਰ ਛਾਇਆ ਹੇਠ ਖੇਲ ਖਿਲਾਉਂਦਾ, ਲਾਡ ਲਡਾਉਂਦਾ, ਚਾਉ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ ਰੰਗ ਹੱਸੈ, ਰੰਗ ਰੋਵੈ, ਚੁੱਪ ਵੀ ਕਰ ਜਾਏ ਵਾਲੇ ਇਲਾਹੀ ਹੁਕਮ ਵਿੱਚ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ। ਪਰ ਜਿਉਂ ਜਿਉਂ ਬੱਚਾ ਸਿਆਣਾ ਆਉਂਦਾ ਜਾਂਦਾ ਹੈ, ਉਸਦੀ ਹਉਮੈ ਵੀ ਪ੍ਰਫੁੱਲਤ ਅਤੇ ਵਿਕਸਿਤ ਹੁੰਦੀ ਜਾਂਦੀ ਹੈ ਅਤੇ ਉਹ ਆਪਣੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਤੋਂ ਦੁਰੇੜੇ ਅਤੇ ਬੇਮੁੱਖ ਹੁੰਦਾ ਜਾਂਦਾ ਹੈ ਅਤੇ ਆਪਣੇ ਭਾਣੇ ਵਿੱਚ ਮਨਮਰਜ਼ੀ ਕਰਦਾ ਹੈ। ਇਸ ਤਰ੍ਹਾਂ ਮਾਂ ਬਾਪ ਦੇ ਮੋਹ ਮਮਤਾ ਦੁਆਰਾ ਮਿਲ ਰਹੇ ਇਲਾਹੀ ਪਿਆਰ ਦੀ ਸੁਖਦਾਈ ਭਾਵਨਾ ਤੋਂ ਵਾਂਝਾ ਆਉਂਦਾ ਜਾਂਦਾ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਇਹ ਸਾਡੀ ਸਿਆਣਪ ਚਾਤਰੀ, ਇਹੜ ਤੇਹੜ, ਇਹ ਸਾਡੀਆਂ ਫਿਲਾਸਫੀਆਂ, ਇਹ ਸਾਡੇ ਕਿੰਤੂ ਹੀ ਸਾਨੂੰ ਇਲਾਹੀ ਹੁਕਮ, ਇਲਾਹੀ ਨਿੱਘੀ ਗੋਦ, ਉਹ ਰੱਬੀ ਹਜ਼ੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਗਿਆਨ, ਰੱਬੀ ਪ੍ਰਕਾਸ਼, ਰੱਬੀ ਲਾਡ, ਰੱਬੀ ਰਸ, ਰੱਬੀ ਰੰਗ, ਰੱਬੀ ਖੇੜਾ, ਰੱਬੀ ਚਾਉ, ਰੱਬੀ ਪ੍ਰੀਤ ਅਤੇ ਨਾਮ ਤੋਂ ਵਾਂਝਿਆ ਰੱਖਦਾ ਹੈ। ਹਾਂਜੀ, ਇਹ ਜਿਹੜੀ ਹਉਮੈ ਦੇ ਪਰਮ ਭੁਲਾਵੇ ਵਿੱਚੋਂ ਸਿਆਣਪ ਪੁੱਜੀ, ਇਸਨੇ ਸਾਨੂੰ ਇਤਨਾ ਰੰਗ ਰਸ ਰੱਬ ਦਾ ਭਰਿਆ ਪਿਆ ਹੈ, ਉਸ ਤੋਂ ਸਾਨੂੰ ਇਸਨੇ ਦੂਰ ਰੱਖਿਆ ਹੈ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ, ਸੱਸਾ ਸਿਆਣਪ ਛਾੜ ਆਣਾ, ਹਿਕਮਤ ਹੁਕਮ ਨਾ ਪ੍ਰਪਤ ਆਣਾ। ਸਾਡੇ ਸਿਆਣਿਆਂ ਅਤੇ ਭਲੇ ਭਲੇਰਿਆਂ ਲਈ ਕਿੰਨੀ ਨਿਮੋਸ਼ੀ ਦੀ ਗੱਲ ਹੈ ਕਿ ਇਤਨਾ ਦਿਮਾਗੀ ਵਿਕਾਸ, ਇਤਨਾ ਸੂਖਮ ਵਿਗਿਆਨ, ਧਾਰਮਿਕ ਗਿਆਨ, ਇਤਨੀਆਂ ਫਿਲਾਸਫੀਆਂ, ਇਤਨਾ ਧਾਰਮਿਕ ਪ੍ਰਚਾਰ, ਅਨੇਕਾਂ ਧਰਮਾਂ ਅਤੇ ਬੇਅੰਤ ਕਰਮ ਕਿਰਿਆਵਾਂ ਦੇ ਹੁੰਦਿਆਂ ਹੋਇਆਂ ਵੀ ਸਾਡੇ ਅੰਦਰ ਬੇਬੀ ਵਰਗਾ ਸੁਭਾਵਕ ਅਤੇ ਕੁਦਰਤੀ ਭੋਲਾ ਦ੍ਰਿਸ਼ ਦ੍ਰਿੜ ਨਿਸ਼ਚਾ ਜਾਂ ਵਿਸ਼ਵਾਸ ਹੀ ਨਹੀਂ ਹੁੰਦਾ ਜਾਂ ਜੋ ਬੇਬੀ ਨੂੰ ਆਪਣੀ ਦੁਨਿਆਵੀ ਮਾਂ ਬਾਪ 'ਤੇ ਹੁੰਦਾ ਹੈ। ਕਿਤਨੀ ਅਫਸੋਸ ਦੀ ਗੱਲ ਹੈ ਕਿ ਕਿਤਨਾ ਪ੍ਰਚਾਰ ਹੋ ਰਿਹਾ ਹੈ, ਕਿਤਨਾ ਦਿਮਾਗੀ ਵਿਕਾਸ ਹੋ ਚੁੱਕਿਆ ਹੈ, ਕਿਤਨੀਆਂ ਫਿਲਾਸਫੀਆਂ ਹਨ, ਕਿਤਨੇ ਧਰਮ ਹਨ, ਅਤੇ ਫਿਰ ਉਹਨਾਂ ਧਰਮਾਂ ਦੇ ਕਿਤਨੇ ਕਰਮ ਕਿਰਿਆਵਾਂ ਹਨ। ਇਹਨਾਂ ਸਭ ਦੇ ਬਾਵਜੂਦ ਵੀ ਸਾਡੇ ਅੰਦਰ ਉਹ ਜਿਹਾ ਭੋਲਾਪਨ ਵਿਸ਼ਵਾਸ ਨਹੀਂ ਉਪਜਿਆ ਜਿਹੜਾ ਇੱਕ ਬੇਬੀ ਨੂੰ ਆਪਣੇ ਮਾਂ ਪ੍ਰਤੀ ਆਉਂਦਾ ਹੈ। ਪਰ ਹੁਣ ਸਵਾਲ ਇਹ ਉੱਠਦਾ, ਬਈ ਇਹ ਹੁਣ ਸਿਆਣਪਾਂ ਜਾਣ ਕਿਵੇਂ ਆ ਤਾਂ ਗਈਆਂ, ਇਹ ਹੋਮੇ ਵੇੜੀਆਂ ਸਿਆਣਪਾਂ ਅਤੇ ਚਤਰਾਈਆਂ, ਇਹ ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਗਤੀਆਂ, ਖੁਸ਼ਕ ਗਿਆਨ, ਕਰਮ ਕਾਂਡ, ਹੱਠ ਧਰਮ ਨਾਲ ਤਿਆਗੀਆਂ ਜਾਂ ਗੱਲੋਂ ਨਹੀਂ ਲੈ ਸਕਦੀਆਂ। ਹਾਂਜੀ, ਇਹ ਕੋਈ ਸੌਖਾ ਨਹੀਂ ਜਿਵੇਂ ਕਮੀਜ਼ ਉਤਾਰਤੀ ਅਤੇ ਸਿਆਣਪਾਂ ਉਤਾਰ ਲਈਆਂ। ਚੜਾਉਣਾ ਬਹੁਤ ਸੌਖਾ ਹੈ, ਹਉਮੈ ਦਾ ਅਭਿਆਸ ਕੀਤਾ, ਸਿਆਣਪਾਂ ਵੱਧ ਗਈਆਂ। ਪਰ ਜਦੋਂ ਸਿਆਣਪਾਂ ਨੂੰ ਤਿਆਗ ਕੇ ਭੋਲਾਪਨ ਲਿਆਉਣਾ ਹੋਵੇ ਬਹੁਤ ਮਿਹਨਤ ਦੀ ਲੋੜ ਹੈ। ਇਹ ਗੱਲਾਂ ਬਾਤਾਂ ਨਾਲ ਸਿਆਣਪਾਂ ਨਹੀਂ ਜਾ ਸਕਦੀਆਂ। ਇਹ ਹੱਠ ਧਰਮ ਕੇ ਮਨ ਮੰਨੇ ਨਾ ਮੰਨੇ ਧਰਮ ਕਰੀ ਜਾਓ ਹੱਠ ਨਾਲ, ਉਸ ਨਾਲ ਵੀ ਇਹ ਸਿਆਣਪਾਂ ਨਹੀਂ ਲੈ ਸਕਦੀਆਂ। ਇਹ ਕਰਮ ਕਾਂਡਾਂ ਨਾਲ ਵੀ ਸਿਆਣਪਾਂ ਨਹੀਂ ਉਤਰ ਸਕਦੀਆਂ। ਖੁਸ਼ਕ ਗਿਆਨ, ਫਿਲਾਸਫੀਆਂ, ਦਿਮਾਗੀ ਸਮਝ ਨਾਲ ਇਹ ਸਿਆਣਪਾਂ ਨਹੀਂ ਲੈ ਸਕਦੀਆਂ, ਕਿਉਂਕਿ ਇਹ ਜਿਹੜੀਆਂ ਸਾਡੀਆਂ ਸਿਆਣਪਾਂ ਹਨ ਇਹ ਸਾਡੀ ਹਉਮੈ ਦਾ ਵਿਕਾਸ ਹੈ। ਜਿਉਂ ਜਿਉਂ ਹਉਮੈ ਦਾ ਅਸੀਂ ਅਭਿਆਸ ਕਰਦੇ ਹਾਂ, ਸਾਡੀ ਹਉਮੈ ਵਿਕਸਿਤ ਆਉਂਦੀ ਹੈ, ਤਿਉਂ ਤਿਉਂ ਅਸੀਂ ਸਿਆਣੇ ਆਉਂਦੇ ਜਾਂਦੇ ਹਾਂ, ਸਾਡੀ ਸਿਆਣਪ ਵੀ ਵਿਕਸਿਤ ਆਉਂਦੀ ਜਾਂਦੀ ਹੈ, ਅਤੇ ਹਉਮੈ ਦੀ ਅਗਿਆਨਤਾ ਵਿੱਚੋਂ ਇਹ ਸਿਆਣਪਾਂ ਉਪਜਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੀਆਂ ਸਿਆਣਪਾਂ ਅਕਲਾਂ ਦਿਮਾਗੀ ਗਿਆਨ ਨੂੰ ਹੋਮੇ ਦੀ ਰੰਗਣ ਚੜੀ ਹੋਈ ਹੈ ਅਤੇ ਅਸੀਂ ਮਾਇਕੀ ਦੁਨੀਆ ਵਿੱਚ ਆਪਣੀ ਮਨਮਰਜ਼ੀ ਨਾਲ ਇਹ ਹੋਮੇ ਦੀ ਗੁੱਜੀ ਸ਼ਤਰੰਜ ਖੇਲ ਰਹੇ ਹਾਂ ਜਿਸ ਵਿੱਚ ਜੂਏ ਵਾਂਗ ਅਕਸਰ ਹਾਰ ਹੀ ਆਉਂਦੀ ਹੈ। ਧਿਆਨ ਦੇਣਾ ਜੀ, ਹਰ ਕੋਈ ਕੋਸ਼ਿਸ਼ ਕਰਦਾ ਜਿਹੜੀ ਮੈਂ ਗੱਲ ਕਰਾਂ ਪੂਰੀ ਹੋਵੇ, ਆਪਣੀ ਹੋਮੇ ਨੂੰ ਪੂਰੀ ਕਰਨ ਵਿੱਚ ਸਾਰਾ ਤਾਣ ਲਾ ਦਿੰਦੇ ਹਾਂ। ਸੋ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਹੋਮੇ ਦਾ ਜੂਆ ਖੇਲ ਰਹੀ ਹੈ ਜਿਸ ਵਿੱਚ ਅਕਸਰ ਹਾਰ ਆਉਂਦੀ ਹੈ, ਕਿਉਂਕਿ ਪੱਲੇ ਕੀ ਰਹਿ ਜਾਂਦਾ ਹੈ, ਉਹੀ ਉਹ ਸਿਆਣਪਾਂ ਆਪਣੀ ਮਨਮਰਜ਼ੀ ਭਾਣੇ ਤੋਂ ਬੇਮੁੱਖ, ਹੁਕਮ ਤੋਂ ਦੁਰੇੜੇ। ਸੋ ਅਸੀਂ ਆਪਣੀ ਮਨਮਰਜ਼ੀ ਨਾਲ ਹੋਮੇ ਦੀ ਗੁੱਜੀ ਸ਼ਤਰੰਜ ਖੇਲ ਰਹੇ ਹਾਂ ਜਿਸ ਵਿੱਚ ਜੂਏ ਵਾਂਗ ਅਕਸਰ ਹਾਰ ਆਉਂਦੀ ਹੈ। ਅਸਲ ਵਿੱਚ ਇਹ ਹੋਮੇ ਦਾ ਬੀਜ ਇਹ ਮਨ ਦੇ ਅੰਧ ਗੁਬਾਰ ਹਨੇਰ ਵਿੱਚ ਹੀ ਪੁੰਗਰਦਾ ਅਤੇ ਪਲਦਾ ਹੈ। ਜਿੱਥੇ ਮਨ ਦੇ ਜਿਸ ਹਿੱਸੇ ਵਿੱਚ ਅਗਿਆਨਤਾ ਹੈ ਉਸ ਵਿੱਚ ਇਹ ਅੰਧ ਗੁਬਾਰ ਹੋਮੇ ਦਾ ਉਪਜਦਾ ਹੈ ਅਤੇ ਉੱਥੇ ਹੀ ਇਹ ਪਲਦਾ ਹੈ, ਵਿਕਸਿਤ ਹੁੰਦਾ ਹੈ। ਸੋ ਹੋਮੇ ਇਹ ਮਨ ਦੀ ਰੰਗਤ ਜਾਂ ਭਾਵਨਾ ਹੈ। ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਪਰਮੇਸ਼ਰ ਦੀ ਭੁੱਲ ਜਾਂ ਵਿਸ਼ਵਾਸਹੀਣਤਾ ਹੀ ਹੈ, ਜਿਸ ਤਰ੍ਹਾਂ ਚਾਨਣ ਦੀ ਅਣਹਿਉਣ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਹਾਂਜੀ, ਮੈਂ ਅਸੀਂ ਕਿਉਂ ਕਰਦੇ ਹਾਂ? ਕਿਉਂਕਿ ਪਰਮਾਤਮਾ ਨੂੰ ਭੁੱਲ ਗਏ। ਸੋ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਪਰਮਾਤਮਾ ਦੀ ਭੁੱਲ ਤੋਂ ਉਪਜੀ ਹੈ। ਇਸ ਲਈ ਹੋਮੇ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਨਹੀਂ, ਬਲਕਿ ਹੋਮੇ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਜਾਂ ਇਉਂ ਕਹੋ ਕਿ ਹੋਮੇ ਦੇ ਰੋਗੀ ਬੂਟੇ ਨੂੰ ਆਤਮਕ ਪਿਉਣ ਦੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੋੜੇ ਕਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹਾਂਜੀ, ਸਿਆਣਪਾਂ ਤੋਂ ਬਚਣ, ਹੋਮੇ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਆਪਣੀ ਹੋਮੇ ਨੂੰ, ਹੋਮੇ ਦੀ ਜਿਹੜੀ ਮੈਂ ਮੇਰੀ ਦੀ ਭਾਵਨਾ ਹੈ ਉਸਨੂੰ ਆਤਮਕ ਪਿਉਣ ਚਾੜ ਦੇਣੀ। ਸਾਡੇ ਹੋਮੇ ਵੇੜੇ ਮਨ ਨੂੰ ਪਿਉਣ ਚਾੜਨੀ, ਉਲਟੀ ਖੇਲ, ਮਤ ਬਦਲਣ, ਜੀਵਤ ਮਰੇ ਹੋਣਾ ਹੀ ਹੋਮੇ ਰੋਗ ਦਾ ਇਲਾਜ ਹੈ। ਜਦੋਂ ਪਿਉਣ ਪੂਰੀ ਤਰ੍ਹਾਂ ਚੜ ਗਈ ਹੋਮੇ ਉੱਤੇ ਆਤਮਾ ਦੀ, ਸੋ ਸਮਝ ਲਓ ਜੀਵਤ ਮਰੇ ਦਾ ਉਪਦੇਸ਼ ਕਮਾਇਆ ਗਿਆ। ਇਹੀ ਹੋਮੇ ਰੋਗ ਦਾ ਇਲਾਜ ਹੈ। ਜਿੰਨਾ ਚਿਰ ਹੋਮੇ ਦੀ ਭਾਵਨਾ ਵੱਲੋਂ ਜੀਵਤ ਮਰੇ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹੋਮੇ ਦੀ ਰੰਗਣ ਨਾਲ ਆਪਣੇ ਪਾਣੇ ਵਿੱਚ ਹੀ ਵਿਚਰਦਾ ਹੈ। ਹਾਂਜੀ, ਜਿੰਨਾ ਚਿਰ ਹੋਮੇ ਦੀ ਭਾਵਨਾ ਵੱਲੋਂ ਜੀਵਤ ਮਰੇ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹੋਮੇ ਦੀ ਰੰਗਣ ਨਾਲ ਆਪਣੇ ਪਾਣੇ ਵਿੱਚ ਹੀ ਵਿਚਰਦਾ ਹੈ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਾਂਜੀ, ਜੇ ਅਸੀਂ ਚਾਹੀਏ ਕਿ ਸਾਡੀ ਹੋਮੇ ਦੀ ਵੀ ਪੂਰਤੀ ਹੋ ਜਾਏ ਅਤੇ ਨਾਮ ਵੀ ਮਿਲ ਜਾਏ, ਮਤਲਬ ਹੀ ਨਹੀਂ, ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ ਰਹਾਓ। ਹੋਮੈ ਸ਼ਬਦ ਸਭ ਸਰੀਰ ਹੈ, ਹੋਮੈ ਉਪਤ ਹੋਏ, ਹੋਮੈ ਵੱਡਾ ਗੁਬਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਏ, ਹੋਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ। ਗੁਰਬਾਣੀ ਵਿਚਾਰ ਲੇਖ ਨੰਬਰ 3 ਹੁਕਮ ਪਾਕ 6ਵਾਂ। ਇਹ ਤਾਂ ਅਸੀਂ ਦੇਖ ਲਿਆ ਕਿ ਹੋਮੇ ਦੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਅਤੇ ਅਗਿਆਨਤਾ ਤੋਂ ਬਚ ਸਕਦੇ ਹਾਂ। ਪਰ ਇਹ ਪਾਣ ਕਿਵੇਂ ਚੜ੍ਹਦੀ ਹੈ ਇਸ ਦਾ ਵਿਸਥਾਰ ਅਗਲੇ ਭਾਗਾਂ ਵਿੱਚ ਕੀਤਾ ਗਿਆ ਹੈ ਅਤੇ ਕਿਵੇਂ ਅੰਤਰਮੁਖੀ ਹੋ ਕੇ ਉਸ ਹੁਕਮ ਨੂੰ ਬੁੱਝਿਆ ਜਾਂਦਾ ਹੈ, ਫਿਰ ਜਦੋਂ ਹੁਕਮ ਨੂੰ ਬੁੱਝ ਲਿਆ ਪਾਣੀ ਵਿੱਚ ਕਿਵੇਂ ਚੱਲਿਆ ਜਾਂਦਾ ਹੈ, ਕਿਉਂਕਿ ਹੁਕਮ ਬੁੱਝਣਾ ਇੱਕ ਪਾਸੇ ਅਤੇ ਹੁਕਮ ਦੇ ਭਾਣੇ ਵਿੱਚ ਚੱਲਣਾ ਇਹ ਦੂਜੀ ਗੱਲ ਹੈ, ਜਿਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਅਗਲੇ ਭਾਗਾਂ ਵਿੱਚ ਖੋਲ੍ਹ ਕੇ ਦਰਸਾਇਆ ਹੈ। 9 ਲੇਖ ਹਨ ਹੁਕਮ ਦੇ ਵਿਸ਼ੇ 'ਤੇ। ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹੁਕਮ ਦੀ ਹੋਰ ਵਿਸ਼ੇਸ਼ਤਾ ਨੂੰ ਜਾਣਨਾ ਹੋਵੇ, ਇੱਕ 7 ਨੰਬਰ ਕੈਸੇਟ ਹੈ ਜੋ ਗੁਰਬਾਊ ਜੀ ਦੀ ਜਿਹੜੀ ਪਹਿਲਾ ਵੋਲੀਅਮ ਹੈ CD ਉਸ ਵਿੱਚ ਹੈ, ਆਪ ਜੀ ਉਹ ਵੀ ਲੈ ਕੇ ਸੁਣ ਸਕਦੇ ਹੋ। ਕਿਉਂਕਿ ਜਦ ਤੱਕ ਹੁਕਮ ਨੂੰ ਨਹੀਂ ਬੁੱਝਾਂਗੇ ਸਾਡੇ ਜਿਹੜੇ ਕਰਮ ਕਾਂਡ ਹਨ ਇਹ ਸਾਨੂੰ ਮੁਕਤੀ ਨਹੀਂ ਦਿਲਵਾ ਸਕਦੇ। ਸੋ ਆਪ ਜੀ ਇਹ CD ਅਤੇ ਗੁਰਬਾਣੀ ਵਿਚਾਰ ਦੇ ਲੇਖ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।